ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਿਹੜੇ ਕੰਮ ਕਰੀਏ ਜਿਨ੍ਹਾਂ ਨਾਲ ਸਾਡੇ ਮਨ ਨੂੰ ਹੋਰ ਮੈਲ ਨਾ ਲੱਗੇ ਅਤੇ ਅਸੀਂ ਗੁਰੂ ਦੇ ਦਰਬਾਰ ਵਿੱਚ ਉੱਜਲ ਹੋ ਕੇ ਜਾਈਏ। ਇਸ ਵਿਸ਼ੇ ਉੱਤੇ ਗੁਰਮੁਖ ਪਿਆਰਿਆਂ ਨੇ ਤਿੰਨ ਲੇਖਾਂ ਦੀ ਲੜੀ ਲਿਖੀ ਹੈ। ਸਿਰਲੇਖ ਸੋ ਕਿਛ ਕਰ ਜਿਤ ਮੈਲ ਨਾ ਲੱਗੇ। ਪਹਿਲਾ ਭਾਗ ਅਸੀਂ ਪੜ੍ਹ ਚੁੱਕੇ ਹਾਂ, ਅੱਜ ਦੂਜਾ ਭਾਗ ਪੜ੍ਹ ਰਹੇ ਹਾਂ, ਜਿਸ ਵਿੱਚ ਗੁਰਮੁਖ ਪਿਆਰੇ ਸਾਨੂੰ ਜਾਣੂ ਕਰਾਉਂਦੇ ਹਨ ਕਿ ਅਸੀਂ ਅਣਜਾਣਪੁਣੇ ਵਿੱਚ ਜਾਂ ਜਾਣ ਬੁੱਝ ਕੇ ਆਪ ਹੀ ਆਪਣੇ ਮਨ ਨੂੰ ਭੈੜੇ ਖਿਆਲਾਂ ਨਾਲ ਗੰਦਾ ਕਰੀ ਜਾਂਦੇ ਹਾਂ। ਸਾਡਾ ਮਨ ਬੜਾ ਚੰਚਲ ਹੋਣ ਕਰਕੇ ਇਸ ਵਿੱਚ ਖਿੰਨ ਖਿੰਨ ਕੋਈ ਨਾ ਕੋਈ ਕਲਪਨਾ ਉਤਪੰਨ ਹੁੰਦੀ ਰਹਿੰਦੀ ਹੈ। ਇਹਨਾਂ ਖਿਆਲਾਂ ਉੱਤੇ ਸਾਡੇ ਵਾਤਾਵਰਣ ਦੀ ਸੰਗਤ ਅਤੇ ਅੰਦਰਲੇ ਮਨ ਦੀ ਮਲੀਨ ਰੰਗਤ ਦਾ ਅਸਰ ਹੁੰਦਾ ਹੈ, ਕਿਉਂਕਿ ਸਾਡਾ ਵਾਤਾਵਰਣ ਵਿੱਚ ਮਾਇਕੀ ਬੋਲਬਾਲਾ ਹੈ। ਇਸ ਲਈ ਇਸ ਮਨ ਦੀ ਮਲੀਨਤਾ ਦਾ ਸਿਲਸਿਲਾ ਲਗਾਤਾਰ ਅਤੇ ਅਟੁੱਟ ਚੱਲਦਾ ਹੀ ਰਹਿੰਦਾ ਹੈ। ਜੋ ਸਾਡੇ ਖਿਆਲਾਂ, ਵਿਚਾਰਾਂ, ਕਰਮਾਂ, ਸੁਭਾਅ ਅਤੇ ਆਚਰਣ ਰਾਹੀਂ ਸਹਿਜ ਸੁਭਾਅ ਹੀ ਸਾਡੇ ਜੀਵਨ ਦੇ ਹਰ ਪੱਖ ਵਿੱਚ ਪ੍ਰਗਟ ਹੁੰਦਾ ਰਹਿੰਦਾ ਹੈ। ਐਸੇ ਮਲੀਨ ਅਗਿਆਨਤਾ ਅਤੇ ਭਰਮ ਨੂੰ ਹੀ ਅਸੀਂ ਸਹੀ, ਉੱਤਮ, ਵਿਸ਼ੇਸ਼, ਸੱਚਾ ਅਤੇ ਜਾਇਜ਼ ਮੰਨੀ ਬੈਠੇ ਹਾਂ ਅਤੇ ਅਣਜਾਣੇ ਹੀ ਮਲੀਨ ਜੀਵਨ ਦੀ ਰਵਾਨਗੀ ਵਿੱਚ ਰੁੜੇ ਜਾ ਰਹੇ ਹਾਂ। ਇਸ ਤਰ੍ਹਾਂ ਸਾਡਾ ਆਪਸ ਵਿੱਚ ਟਾਕਰਾ ਹੁੰਦਾ ਰਹਿੰਦਾ ਹੈ, ਜਿਸ ਨਾਲ ਈਰਖਾ, ਦੁਐਤ, ਤਵਸੁਬ, ਵੈਰ, ਵਿਰੋਧ ਵੱਧਦਾ ਜਾਂਦਾ ਹੈ ਅਤੇ ਸਾਰੇ ਸੰਸਾਰ ਵਿੱਚ ਲੜਾਈਆਂ ਝਗੜਿਆਂ ਦਾ ਭੜਥੂ ਪਿਆ ਹੋਇਆ ਹੈ। ਦੂਜੇ ਲਫਜ਼ਾਂ ਵਿੱਚ ਇਸ ਅੰਦਰਲੀ ਮਾਨਸਿਕ ਗਿਲਾਨੀ ਦੀ ਜ਼ਹਿਰ ਸਾਰੀ ਇਨਸਾਨੀਅਤ ਦੇ ਰਗੋ ਰੇਸ਼ੇ ਵਿੱਚ ਧਸ ਵਸ ਰਸ ਕੇ ਸਮਾ ਚੁੱਕੀ ਹੈ ਅਤੇ ਛੂਤ ਦੀ ਬਿਮਾਰੀ ਵਾਂਗ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ। ਇਸ ਨਾਲ ਵਿਸ਼ਵ ਦੇ ਵਿੱਚ ਅਸ਼ਾਂਤੀ, ਬੇਵਸਾਈ, ਖਿੱਚੋਤਾਣ, ਖੁਦਗਰਜ਼ੀ, ਖੋਆਖਾਹੀ, ਲੁੱਟ ਖਸੁੱਟ, ਠੱਗੀ ਠੋਰੀ, ਧੱਕੇਸ਼ਾਹੀ, ਭ੍ਰਿਸ਼ਟਾਚਾਰ, ਬੇਈਮਾਨੀ, ਮਿਲਾਵਟ ਅਤੇ ਜ਼ੁਲਮ ਦਾ ਬੋਲਬਾਲਾ ਹੈ। ਅਫਸੋਸ ਅਤੇ ਦੁਖਦਾਈ ਗੱਲ ਹੈ ਕਿ ਇਤਨੇ ਧਰਮ, ਕਰਮ, ਪਾਠ, ਪੂਜਾ, ਸਭਾ, ਸੁਸਾਇਟੀਆਂ ਅਤੇ ਫਿਲਾਸਫੀਆਂ ਭਰੇ ਪ੍ਰਚਾਰ ਦੇ ਬਾਵਜੂਦ ਮਨੁੱਖ ਦੀ ਇਹ ਤਰਸਯੋਗ ਅਧੋਗਤੀ ਹੋ ਰਹੀ ਹੈ। ਇਹ ਮਾਨਸਿਕ ਗਿਲਾਨੀ ਦੀ ਹਵਾੜ ਜਾਂ ਬਦਬੋ ਸਾਡੇ ਮਨ, ਚਿੱਤ, ਬੁੱਧੀ, ਅੰਤਸ਼ਕਰਨ, ਸਾਡੇ ਮਜ਼ਹਬਾਂ, ਧਾਰਮਿਕ ਅਸਥਾਨਾਂ, ਕੌਮਾਂ, ਦੇਸ਼ਾਂ, ਸਰਕਾਰਾਂ, ਮਹਿਕਮਿਆਂ ਦੇ ਵਿੱਚ ਸਮਾ ਗਈ ਹੈ। ਇਸ ਦਾ ਸਬੂਤ ਸਾਡੇ ਜੀਵਨ ਦੇ ਹਰ ਪੱਖ ਵਿੱਚ, ਹਰ ਕੰਮ ਵਿੱਚ, ਹਰ ਗੱਲਬਾਤ ਵਿੱਚ, ਵਪਾਰ ਵਿੱਚ, ਵਿਹਾਰ ਵਿੱਚ, ਰਿਸ਼ਤੇਦਾਰੀਆਂ ਵਿੱਚ, ਮਿੱਤਰਤਾਈਆਂ ਵਿੱਚ, ਪਰਮਾਰਥ ਵਿੱਚ, ਸਰਕਾਰਾਂ ਵਿੱਚ, ਦਫ਼ਤਰਾਂ ਵਿੱਚ, ਵਿੱਦਿਅਕ ਸੰਸਥਾਵਾਂ ਵਿੱਚ, ਧਾਰਮਿਕ ਅਸਥਾਨਾਂ ਵਿੱਚ, ਸਭਾ ਸੁਸਾਇਟੀਆਂ ਵਿੱਚ ਪ੍ਰਤੱਖ ਜ਼ਾਹਿਰ ਹੋ ਰਿਹਾ ਹੈ। ਦੂਜੇ ਪਾਸੇ ਗੁਰਬਾਣੀ ਵਿੱਚ ਅਕਾਲ ਪੁਰਖ ਅਤੇ ਉਸ ਦੇ ਪ੍ਰਕਾਸ਼ ਰੂਪ ਬਾਣੀ, ਨਾਮ, ਭਗਤਾਂ, ਮਹਾਂਪੁਰਖਾਂ ਦੀ ਨਿਰਮਲਤਾ ਨੂੰ ਇਉਂ ਦਰਸਾਇਆ ਗਿਆ ਹੈ। ਬ੍ਰਹਮ ਗਿਆਨੀ ਨਿਰਮਲ ਅਤੇ ਨਿਰਮਲਾ, ਨਿਰਮਲ 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 ਤੇਰੀ ਬਾਣੀ, ਘੱਟ ਘੱਟ ਸੁਣੀ ਸ੍ਰਵਨ ਬਖਾਣੀ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ, ਐਸੇ ਆਤਮਿਕ ਮੰਡਲ ਦੇ ਪਵਿੱਤਰ ਅਤੇ ਨਿਰਮਲ ਪ੍ਰਕਾਸ਼ ਦੀ ਹਜ਼ੂਰੀ ਵਿੱਚ ਝੂਠਾ ਮਾਇਕੀ ਮੰਡਲ ਅਤੇ ਤ੍ਰੈਗੁਣੀ ਪ੍ਰਕਿਰਤੀ ਅਤੇ ਪ੍ਰਵਿਰਤੀ ਝੋਲੀ ਅਤੇ ਮੈਲੀ ਪ੍ਰਤੀਤ ਹੁੰਦੀ ਹੈ। ਜਦੋਂ ਦੁੱਧ ਵਰਗਾ ਚਿੱਟਾ ਕੱਪੜਾ ਜਾਂ ਕਾਗਜ਼ ਹੱਥ ਲਾਏ ਤੋਂ ਮੈਲਾ ਹੋ ਸਕਦਾ ਹੈ ਤਾਂ ਸਾਡੇ ਜੋਤ ਸਰੂਪੀ ਨਿਰਮਲ ਮਨ ਉੱਤੇ ਨੀਵੇਂ ਅਤੇ ਮੈਲੇ ਖਿਆਲਾਂ, ਨੀਵੇਂ ਕਰਮਾਂ ਅਤੇ ਗੰਧਲੇ ਵਾਤਾਵਰਨ ਦਾ ਅਕਸ ਪੈਣਾ ਤਾਂ ਲਾਜ਼ਮੀ ਹੈ। ਅੰਮ੍ਰਿਤਮਈ ਦੁੱਧ ਵਿੱਚ ਜੇ ਇੱਕ ਛਿੱਟਾ ਖੱਟੇ ਦਾ ਪੈ ਜਾਵੇ ਤਾਂ ਦੁੱਧ ਵਿਗੜ ਜਾਂਦਾ ਹੈ ਅਤੇ ਉਸ ਦੀ ਨਿਰਮਲਤਾ ਘੱਟ ਜਾਂਦੀ ਹੈ। ਇਸੇ ਤਰ੍ਹਾਂ ਆਤਮਿਕ ਜੋਤ ਦਾ ਪ੍ਰਕਾਸ਼ ਅਤ ਨਿਰਮਲ ਅਤੇ ਪਵਿੱਤਰ ਹੁੰਦਾ ਹੈ। ਪਰ ਜੇਕਰ ਮਾਇਕੀ ਖਿਆਲ ਜਾਂ ਕਲਪਨਾਵਾਂ ਮਨ ਵਿੱਚ ਉਪਜਣ ਤਾਂ ਨਿਰਮਲ ਪ੍ਰਕਾਸ਼ ਉੱਤੇ ਮਲੀਨ ਖਿਆਲ ਦਾ ਪਰਛਾਵਾਂ ਪੈ ਜਾਂਦਾ ਹੈ। ਇਸ ਅਤ ਸੂਖਮ ਸਵੈਪਨਾ ਦੇ ਨਿਰਮਲ ਮੰਡਲ ਵਿੱਚ ਸੂਖਮ ਤੋਂ ਸੂਖਮ ਨੀਵੇਂ ਖਿਆਲਾਂ ਦੀ ਖਿੰਨ ਭੰਗਰ ਛੋਹ ਵੀ ਮਨ ਨੂੰ ਮੈਲਾ ਕਰ ਜਾਂਦੀ ਹੈ। ਜੇਤਾ ਮੋਹ ਪ੍ਰੀਤ ਸਵਾਦ ਸੱਭਾ ਕਾਲਖ ਦਾਗਾ ਦਾਗ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਨਾਨਕ ਵਿਣ ਨਾਵੇਂ ਆਲੂਦਿਆ ਜਿੱਤੀ ਹੋਰ ਖਿਆਲ। ਦੁੱਧ ਅਤੇ ਖੱਟੀ ਛਿੱਟ ਤਾਂ ਸਥੂਲ ਮਾਇਕੀ ਮੰਡਲ ਦੇ ਦ੍ਰਿਸ਼ਟਾਂਤ ਹਨ, ਪਰ ਆਤਮ ਪ੍ਰਕਾਸ਼ ਅਤੇ ਖਿਆਲ ਅਤ ਸੂਖਮ ਅਤੇ ਅਦ੍ਰਿਸ਼ਟ ਤੱਤ ਹਨ ਜੋ ਸਿਰਫ ਮਹਿਸੂਸ ਜਾਂ ਅਨੁਭਵ ਹੀ ਕੀਤੇ ਜਾ ਸਕਦੇ ਹਨ। ਅਸੀਂ ਬਾਹਰਲੀ ਦਿਸਣਹਾਰ ਮੈਲ ਤੋਂ ਬਚਣ ਲਈ ਅਨੇਕਾਂ ਉਪਾਅ ਕਰਦੇ ਹਾਂ, ਪਰ ਅੰਦਰਲੀ ਸੂਖਮ ਮਾਨਸਿਕ ਮੈਲ ਤੋਂ ਬਚਣ ਲਈ ਬਿਲਕੁਲ ਕੋਈ ਉਪਾਅ ਜਾਂ ਸੰਕੋਚ ਨਹੀਂ ਕਰਦੇ, ਬਲਕਿ ਆਪਣੀਆਂ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਖਿੰਨ ਖਿੰਨ ਪਲ ਪਲ ਸਦਾ ਆਪਣੇ ਮਨ ਨੂੰ ਮੈਲਾ ਕਰੀ ਜਾਂਦੇ ਹਾਂ। ਹਾਂਜੀ, ਆਪਣੀਆਂ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਖਿੰਨ ਖਿੰਨ ਪਲ ਪਲ ਸਦਾ ਆਪਣੇ ਮਨ ਨੂੰ ਮੈਲਾ ਕਰੀ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਅਣਜਾਣੇ ਹੀ ਆਪਣੇ ਮਨ ਨੂੰ ਜਨਮਾਂ ਜਨਮਾਂ ਤੋਂ ਮੈਲ ਲਾਉਂਦੇ ਆਏ ਹਾਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ। ਸਾਡੀ ਕਿਤਨੀ ਅਗਿਆਨਤਾ ਹੈ ਕਿ ਅੰਤਰ ਆਤਮੇ ਜੋਤ ਦੀ ਅਤ ਨਿਰਮਲਤਾ ਨੂੰ ਆਪਣੀਆਂ ਨੀਵੀਆਂ ਰੁਚੀਆਂ ਵਾਲੇ ਮਲੀਨ ਮਾਇਕੀ ਖਿਆਲਾਂ ਨਾਲ ਅਸੀਂ ਖਿੰਨ ਖਿੰਨ ਸਹਿਜ ਸੁਭਾਏ ਹੀ ਮੈਲਾ ਕਰੀ ਜਾਂਦੇ ਹਾਂ। ਅਤੇ ਇਸ ਦੀਰਘ ਅਣਗਹਿਲੀ ਦੀ ਸਾਨੂੰ ਸੋਝ ਹੀ ਨਹੀਂ, ਅਹਿਸਾਸ ਹੀ ਨਹੀਂ, ਅਫਸੋਸ ਹੀ ਨਹੀਂ, ਪਛਤਾਵਾ ਹੀ ਨਹੀਂ, ਸੰਕੋਚ ਤਾਂ ਕੀ ਕਰਨਾ ਸੀ। ਗੁਰਬਾਣੀ ਅਤੇ ਹੋਰ ਅਨੇਕਾਂ ਧਰਮ ਗ੍ਰੰਥ ਆਦਿ ਕਾਲ ਤੋਂ ਹੀ ਇਨਸਾਨ ਨੂੰ ਇਸ ਮਾਨਸਿਕ ਮੈਲ ਬਾਬਤ ਤਾੜਨਾ ਕਰਦੇ ਆਏ ਹਨ, ਉਪਦੇਸ਼ ਦਿੰਦੇ ਆਏ ਹਨ, ਪਰ ਅਸੀਂ ਮਾਇਆ ਦੇ ਨਸ਼ੇ ਵਿੱਚ ਇਤਨੇ ਮਦਹੋਸ਼ ਅਤੇ ਢੀਠ ਹੋ ਗਏ ਹਾਂ ਕਿ ਮਾਇਕੀ ਮਲੀਨਤਾ ਦੀ ਸਾਨੂੰ ਸੋਝ ਹੀ ਨਹੀਂ ਆਈ, ਬਲਕਿ ਐਸੇ ਮਲੀਨਤਾ ਵਿੱਚ ਵਿਚਰਨ ਅਤੇ ਗਲਤਾਨ ਹੋਣ ਨੂੰ ਹੀ ਅਸੀਂ ਸਿਆਣਪ ਸਮਝਦੇ ਹਾਂ ਅਤੇ ਇਸ ਮਲੀਨ ਜੀਵਨ ਦੇ ਖੇਤਰ ਵਿੱਚ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਕੰਪੀਟੀਸ਼ਨ ਕਰਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਤਬਾਹ ਕਰੀ ਜਾਂਦੇ ਹਾਂ। ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ। ਅਸੀਂ ਕੀ ਕਰਦੇ ਹਾਂ, ਸਾਡੀ ਬਿਰਤੀ ਸਾਡੇ ਸਰੀਰ ਕੱਪੜੇ ਘਰ ਅਤੇ ਆਲੇ ਦੁਆਲੇ ਨੂੰ ਹੀ ਸਾਫ ਰੱਖਣ ਅਤੇ ਸਜਾਉਣ ਦੇ ਆਹਰ ਵਿੱਚ ਲੱਗੀ ਰਹਿੰਦੀ ਹੈ, ਪਰ ਸਾਨੂੰ ਆਪਣੇ ਅੰਦਰਲੇ ਸੂਖਮ ਮਨ ਦੀ ਸਫਾਈ ਦਾ ਕੋਈ ਖਿਆਲ ਨਹੀਂ ਆਉਂਦਾ। ਉੱਦਮ ਤਾਂ ਕੀ ਕਰਨਾ ਸੀ, ਵੱਧ ਤੋਂ ਵੱਧ ਮਹਿੰਗੇ ਸਾਬਣ ਕਰੀਮ ਪਾਊਡਰ ਆਦਿ ਨਾਲ ਅਸੀਂ ਆਪਣੇ ਸਰੀਰ ਨੂੰ ਸਾਫ ਰੱਖਣ ਦਾ ਯਤਨ ਕਰਦੇ ਹਾਂ, ਪਰ ਫਿਰ ਵੀ ਇਹ ਸਰੀਰ ਮੈਲਾ ਅਤੇ ਗੰਦਾ ਹੁੰਦਾ ਰਹਿੰਦਾ ਹੈ। ਅਸੀਂ ਅੰਮ੍ਰਿਤਮਈ ਖੁਰਾਕ ਖਾਂਦੇ ਹਾਂ, ਪਰ ਕੁਝ ਘੰਟਿਆਂ ਵਿੱਚ ਹੀ ਸਭ ਕੁਝ ਗੰਦਾ ਹੋ ਜਾਂਦਾ ਹੈ। ਅਸੀਂ ਮਹਿੰਗੇ ਤੋਂ ਮਹਿੰਗੇ ਕੱਪੜਿਆਂ ਨਾਲ ਇਸ ਸਰੀਰ ਨੂੰ ਸਜਾਉਂਦੇ ਹਾਂ, ਪਰ ਸਰੀਰ ਦੇ ਨਾਲ ਲੱਗ ਕੇ ਕੁਝ ਘੰਟਿਆਂ ਵਿੱਚ ਹੀ ਇਹ ਕੱਪੜੇ ਮੈਲੇ ਹੋ ਜਾਂਦੇ ਹਨ। ਜੇਕਰ ਅਸਥੂਲ ਚੀਜ਼ਾਂ ਸਾਡੇ ਮੈਲੇ ਤਨ ਨਾਲ ਲੱਗ ਕੇ ਛੇਤੀ ਹੀ ਮੈਲੀਆਂ ਹੋ ਸਕਦੀਆਂ ਹਨ, ਤਾਂ ਸਾਡਾ ਅਤ ਸੂਖਮ ਮਨ ਵੀ ਸਾਡੀ ਅੰਦਰਲੀ ਸੂਖਮ ਮਾਨਸਿਕ ਰੰਗਤ ਜਾਂ ਮੈਲ ਦੀ ਖਿੰਨ ਭੰਗਰ ਛੋਹ ਨਾਲ ਮਲੀਨ ਹੋ ਸਕਦਾ ਹੈ। ਇਸੇ ਤਰ੍ਹਾਂ ਅਖੌਤੀ ਚੰਗੇਰੇ ਖਿਆਲ ਅਤੇ ਧਾਰਮਿਕ ਵਲਵਲੇ ਵੀ ਅੰਤਸ਼ਕਰਨ ਦੀ ਗੰਦੀ ਹਵਾੜ ਨਾਲ ਮਲੀਨ ਹੋ ਜਾਂਦੇ ਹਨ, ਅਤੇ ਅਸੀਂ ਆਪਣੀ ਹੋਮੇ ਵਿੱਚ ਹੀ ਭਲੇ ਭਲੇਰੇ ਨੇਕ ਸਚਿਆਰ ਅਤੇ ਧਰਮੀ ਬਣ ਬੈਠਦੇ ਹਾਂ ਅਤੇ ਸਾਡੀ ਹੋਮੇ ਵਿੱਚ ਕੀਤੀ ਹੋਈ ਕਾਲਨਾ ਬਿਰਥੀ ਜਾਂਦੀ ਹੈ। ਬਹੁਵਿਧ ਕਰਮ ਕਮਾਵਦੇ ਦੂਣੀ ਮਨ ਲਾਗੀ ਆਏ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ। ਹੋਂ ਹੋਂ ਕਰਤੇ ਕਰਮ ਰਤ ਤਾਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉਂ ਤੋ ਇਹ ਕਰਮ ਬੇਕਾਰ। ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਸ ਤਰ੍ਹਾਂ ਭਲੇ ਭਲੇਰੇ ਜਾਂ ਬਾਹਰਲਾ ਧਾਰਮਿਕ ਪੋਚ ਜਾਂ ਦਿਖਾਵਾ ਸਾਡੀ ਆਤਮਿਕ ਤਰੱਕੀ ਲਈ ਰੁਕਾਵਟ ਦਾ ਕਾਰਨ ਬਣ ਜਾਂਦਾ ਹੈ। ਇਸ ਨਾਲ ਸਾਡੀ ਹੋਮੇ ਨੂੰ ਪੱਠੇ ਪੈਂਦੇ ਹਨ, ਹੋਮੇ ਨਾਲ ਮਨ ਹੋਰ ਮਲੀਨ ਹੁੰਦਾ ਜਾਂਦਾ ਹੈ, ਧਾਰਮਿਕ ਬੰਧਨਾਂ ਵਿੱਚ ਅਸੀਂ ਫਸ ਜਾਂਦੇ ਹਾਂ, ਲੋਕਾਂ ਅਤੇ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ। ਆਤਮਿਕ ਤਰੱਕੀ ਵਿੱਚ ਵਾਧਾ ਪੈ ਜਾਂਦੀ ਹੈ। ਇਸ ਤਰ੍ਹਾਂ ਆਪਣਾ ਅਮੋਲਕ ਜੀਵਨ ਅਜਾਈ ਗੁਆ ਲੈਂਦੇ ਹਾਂ। ਭਾਵੇਂ ਅਸੀਂ ਇਸ ਅੰਦਰਲੀ ਮਨ ਦੀ ਮੈਲ ਦੇ ਬਾਬਤ ਨਿਤਾ ਪ੍ਰਤੀ ਗੁਰਬਾਣੀ ਦਾ ਪਾਠ, ਕਥਾ, ਕੀਰਤਨ ਕਰਦੇ, ਪੜ੍ਹਦੇ, ਸੁਣਦੇ ਅਤੇ ਸੁਣਾਉਂਦੇ ਹਾਂ, ਪਰ ਖੁਦ ਇਹ ਗੱਲ ਮੰਨਣ ਨੂੰ ਜਾਂ ਇਕਬਾਲ ਕਰਨ ਨੂੰ ਤਿਆਰ ਹੀ ਨਹੀਂ ਕਿ ਸਾਡਾ ਮਨ ਵੀ ਮੈਲਾ ਹੈ। ਜਦ ਸਾਨੂੰ ਆਪਣੀ ਮਰਜ਼ ਦੀ ਹੀ ਸੋਝੀ ਨਹੀਂ ਤਾਂ ਇਸ ਦੇ ਇਲਾਜ ਦਾ ਸਵਾਲ ਹੀ ਨਹੀਂ ਉੱਠਦਾ, ਲੋੜ ਹੀ ਨਹੀਂ ਭਾਸਦੀ, ਯਤਨ ਤਾਂ ਕੀ ਕਰਨਾ ਸੀ। ਜਦੋਂ ਅਸੀਂ ਮੈਲ ਦੀ ਬਾਬਤ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਪੜ੍ਹਦੇ ਜਾਂ ਸੁਣਦੇ ਹਾਂ ਤਾਂ ਸਾਨੂੰ ਨਿਸ਼ਚਾ ਹੁੰਦਾ ਹੈ ਕਿ ਅਸੀਂ ਤਾਂ ਨਿਰਮਲ ਅਤੇ ਪਾਕ ਹਾਂ। ਇਸ ਲਈ ਇਹ ਪੰਕਤੀਆਂ ਸਾਡੇ ਉੱਤੇ ਨਹੀਂ ਘਟਦੀਆਂ, ਸ਼ਾਇਦ ਕਿਸੇ ਹੋਰ ਮੈਲੇ ਜੀਵਾਂ ਲਈ ਇਹ ਬਾਣੀ ਰਚੀ ਹੋਵੇਗੀ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਆਪਣੀ ਅਗਿਆਨਤਾ ਨਾਲ ਦੁੱਖਦਾਈ ਬਣਾ ਰਹੇ ਹਾਂ ਅਤੇ ਆਪਣੇ ਆਪੇ ਨਾਲ ਧੋਖਾ ਕਰ ਰਹੇ ਹਾਂ। ਗੁਰਬਾਣੀ ਦੀਆਂ ਪੰਕਤੀਆਂ, ਜਗ ਹੋਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜਾ ਪਾਏ, ਚੌ ਜੁਗ ਮੈਲੇ ਮਲ ਭਰੇ, ਜਿਨ ਮੁਖ ਨਾਂ ਨਾ ਹੋਏ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ, ਹੋਮੈ ਮਾਇਆ ਮੈਲ ਹੈ, ਮਾਇਆ ਮੈਲ ਭਰੀ ਜੈ ਰਾਮ, ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ, ਮੈਲਾ ਹਰ ਕੇ ਨਾਮ ਬਿਨ ਜੀਓ, ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਪਰਮ ਪਤ ਖੋਈ। ਜ਼ੁਕਾਮ ਨਾਲ ਸਾਡੀ ਸੁੰਘਣ ਸ਼ਕਤੀ ਨਹੀਂ ਰਹਿੰਦੀ, ਇਸੇ ਤਰ੍ਹਾਂ ਮਾਨਸਿਕ ਗਿਲਾਨੀ ਦੀ ਹਵਾੜ ਨਾਲ ਸਾਡੀ ਨਿਰਣਾ ਸ਼ਕਤੀ ਦੀ ਕਸਵੱਟੀ ਵੀ ਮਟਰੋੜ ਜਾਂ ਮਨੂਰ ਹੋ ਜਾਂਦੀ ਹੈ, ਜਿਸ ਕਾਰਨ ਅਤ ਸੂਖਮ ਆਤਮਿਕ ਸੁੱਚ ਅਤੇ ਨਿਰਮਲਤਾ ਦੀ ਵਡਿਆਈ, ਵਿਸ਼ੇਸ਼ਤਾ ਅਤੇ ਕਦਰ ਕੀਮਤ ਸਾਨੂੰ ਨਹੀਂ ਰਹਿੰਦੀ। ਇਸ ਤਰ੍ਹਾਂ ਅੰਦਰਲੀ ਆਤਮਿਕ ਸੁੱਚ ਅਤੇ ਨਿਰਮਲਤਾ ਤੋਂ ਅਣਜਾਣ ਅਤੇ ਕਠੋਰ ਹੋ ਕੇ, ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਗਲਤਾਨ ਹੋ ਕੇ, ਮਾਇਕੀ ਮਲੀਨ ਜੀਵਨ ਵਿੱਚ ਪਲਚ ਪਲਚ ਕੇ ਜੀਵਨ ਬਿਤਾਉਣ ਵਿੱਚ ਅਸੀਂ ਸੰਤੁਸ਼ਟ ਹੀ ਨਹੀਂ ਬਲਕਿ ਭਲੇ ਭਲੇਰੇ ਬਣਦੇ ਫਿਰਦੇ ਹਾਂ। ਜੇਕਰ ਕਿਸੇ ਜਗਿਆਸੂ ਨੂੰ ਸਤਸੰਗ ਦੁਆਰਾ ਸੋਝੀ ਵੀ ਆ ਜਾਵੇ ਤਾਂ ਉਹ ਆਪਣੇ ਮਨ ਦੀ ਮੈਲ ਲਾਉਣ ਲਈ ਓਤ ਪਤਾਨ, ਕੂੜ ਕਿਰਿਆ ਅਤੇ ਗਲਤ ਸਾਧਨ ਵਰਤਦਾ ਹੈ। ਇਸ ਤਰ੍ਹਾਂ ਕਈ ਜਗਿਆਸੂ ਭੰਬਲ ਭੂਸਿਆਂ ਵਿੱਚ ਫਸ ਕੇ ਆਪਣਾ ਜੀਵਨ ਅਜਾਈ ਗੁਆਉਂਦੇ ਹਨ। ਪੁੰਨ ਦਾਨ ਅਨੇਕ ਨਾਵਨ, ਕਿਉਂ ਅੰਤਰ ਮਲ ਧੋਵੈ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੈ ਏ ਬਿਦ, ਜੇ ਲੱਖ ਜਤਨ ਕਰਾਏ, ਕਾਇਆ ਕੁਸੁਧ ਹੋਮੈ ਮਲ ਲਾਈ, ਜੇ ਸੌ ਧੋਵੈ ਤਾਂ ਮੈਲ ਨਾ ਜਾਈ, ਹੋਮੈ ਅੰਤਰ ਮੈਲ ਹੈ, ਸ਼ਬਦ ਨਾ ਕਾਢੈ ਧੋਏ, ਨਾਨਕ ਬਿਨ ਨਾਵੈ ਮੈਲਿਆਂ, ਮੂਏ ਜਨਮ ਪਦਾਰਥ ਖੋਏ। ਸਤਸੰਗ ਵਿੱਚ ਵਿਚਰਦਿਆਂ ਹੋਇਆਂ ਜਾਂ ਪਾਠ ਕੀਰਤਨ ਸੁਣਦਿਆਂ ਹੋਇਆਂ ਜੇ ਕਦੇ ਸਾਡਾ ਮਨ ਦਰਵ ਕੇ ਆਪਣੇ ਮਨ ਦੀ ਮੈਲ ਨੂੰ ਖਿੰਨ ਪਲ ਲਈ ਮਹਿਸੂਸ ਵੀ ਕਰਦਾ ਹੈ ਤਾਂ ਇਹ ਸੂਖਮ ਭਾਵਨਾ ਵੀ ਸੰਗਤ ਵਿੱਚੋਂ ਬਾਹਰ ਜਾਂਦਿਆਂ ਹੀ ਉੱਡ ਪੁੱਡ ਜਾਂਦੀ ਹੈ ਅਤੇ ਅਸੀਂ ਫਿਰ ਆਪਣੇ ਜੀਵਨ ਵੇਗ ਦੀ ਪੁਰਾਣੀ ਚਾਲ ਵਿੱਚ, ਰੂਟੀਨ ਵਿੱਚ ਰੁੜ ਪੈਂਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਹ ਮਾਨਸਿਕ ਮੈਲ ਸਾਡੇ ਅੰਤਸ਼ਕਰਨ ਵਿੱਚ ਧਸ ਵਸ ਰਸ ਚੁੱਕੀ ਹੈ, ਜਿਸ ਦੀ ਗੰਦੀ ਹਵਾੜ ਨਾਲ ਸਾਡੇ ਮਨ ਦੀਆਂ ਓਪਰੀਆਂ ਜਿਹੀਆਂ ਭਾਵਨਾਵਾਂ ਛੇਤੀ ਹੀ ਛਾਈ ਮਾਈ ਹੋ ਜਾਂਦੀਆਂ ਹਨ। ਬਾਹਰਲੀ ਮੈਲ ਦ੍ਰਿਸ਼ਟਮਾਨ ਹੈ, ਦਿਸਦੀ ਹੈ ਅਤੇ ਇਸ ਨੂੰ ਲਾਉਣ ਜਾਂ ਇਸ ਤੋਂ ਬਚਣ ਦਾ ਪ੍ਰਬੰਧ ਛੇਤੀ ਅਤੇ ਸੌਖਾ ਹੋ ਸਕਦਾ ਹੈ, ਪਰ ਸਾਡੀ ਅੰਦਰਲੀ ਮਾਨਸਿਕ ਮੈਲ ਸੂਖਮ ਅਤੇ ਅਦ੍ਰਿਸ਼ਟ ਹੋਣ ਕਾਰਨ ਇਸ ਗਿਲਾਨੀ ਦਾ ਸਾਨੂੰ ਅਹਿਸਾਸ ਹੀ ਨਹੀਂ, ਖਿਆਲ ਹੀ ਨਹੀਂ, ਗਿਆਨ ਹੀ ਨਹੀਂ, ਫਿਕਰ ਹੀ ਨਹੀਂ ਅਤੇ ਇਸ ਦੇ ਮੁੱਢ ਕਾਰਨ, ਇਸ ਦੇ ਨਤੀਜੇ, ਇਸ ਦਾ ਬਚਾਓ ਜਾਂ ਇਲਾਜ ਦੀ ਬਾਬਤ ਸਾਨੂੰ ਜਾਣਨ, ਸਮਝਣ, ਵਿਚਾਰਨ, ਸੋਚਣ, ਬੁੱਝਣ ਅਤੇ ਖੋਜਣ ਦੀ ਲੋੜ ਹੀ ਨਹੀਂ ਪਾਸਦੀ। ਫਿਰ ਇਸ ਗਿਲਾਨੀ ਦੇ ਲਈ ਕੋਈ ਓਹੜ ਪੋਹੜ, ਸਾਧਨ ਤਾਂ ਉੱਦਮ ਵੀ ਅਸੀਂ ਨਹੀਂ ਕਰਦੇ। ਸਾਡਾ ਮਨ ਬੜਾ ਚੰਚਲ ਅਤੇ ਲਾਈ ਲੱਗ ਹੈ, ਜਿੰਨੀ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਦੀ ਕਹਾਵਤ ਅਨੁਸਾਰ ਸਾਡਾ ਮਨ ਛੇਤੀ ਹੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ। ਉਹਨਾਂ ਅਸਰਾਂ ਵਾਲੇ ਖਿਆਲਾਂ ਨੂੰ ਦੁਹਰਾ ਕੇ, ਘੋਟ ਕੇ, ਰਿਪੀਟ ਕਰਕੇ ਇਹਨਾਂ ਮਲੀਨ ਖਿਆਲਾਂ ਦੀ ਰੰਗਤ ਜਾਂ ਮੈਲ ਸਾਡੇ ਅੰਤਸ਼ਕਰਨ ਦੇ ਸਟੋਰ ਵਿੱਚ, ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਜਮ੍ਹਾਂ ਹੁੰਦੀ ਆਈ ਹੈ। ਜਦੋਂ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ, ਕੋਈ ਐਕਸਾਈਟਿੰਗ ਕੌਜ਼ ਮਿਲਦਾ ਹੈ, ਤਾਂ ਸਾਡੇ ਇਨਰ ਕੰਪਿਊਟਰ ਦੀਆਂ ਡੂੰਘੀਆਂ ਤਹਾਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਆਪ ਮੁਹਾਰੇ ਉੱਗਣ ਆਉਂਦੀ ਹੈ, ਜਿਸ ਦੇ ਅਸਰ ਹੇਠ ਬੇਵੱਸ ਹੋ ਕੇ ਅਸੀਂ ਅਨੇਕਾਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਅਤੇ ਜਾਣ ਬੁੱਝ ਕੇ ਜਾਂ ਅਪੋਲ ਹੀ ਭੈੜੇ ਕਰਮ ਅਤੇ ਪਾਪ ਕਮਾਉਂਦੇ ਹਾਂ। ਇਸ ਤਰ੍ਹਾਂ ਸਾਡਾ ਮਨ ਹੋਰ ਮਲੀਨ ਹੋਈ ਜਾਂਦਾ ਹੈ ਅਤੇ ਇਹ ਮਲੀਨਤਾ ਦਾ ਦੌਰ, ਇਹ ਵਿਸ਼ਵ ਸਰਕਲ ਕਈਆਂ ਜਨਮਾਂ ਤੋਂ ਚੱਲਿਆ ਹੀ ਆਉਂਦਾ ਹੈ ਅਤੇ ਚੱਲਦਾ ਰਹੇਗਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਕਾਲਾ ਹੋਆ ਸਿਆਹੋ। ਕਿਸੇ ਭਾਂਡੇ ਵਿੱਚ ਨਿਰਮਲ ਪਾਣੀ ਪਾ ਕੇ ਉਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਮਿੱਠੀਆਂ ਕੌੜੀਆਂ ਕੁਸੈਲੀਆਂ ਚੀਜ਼ਾਂ ਦੇ ਕਿਣਕੇ ਪਾਈ ਜਾਈਏ ਤਾਂ ਉਸ ਪਾਣੀ ਦਾ ਘੋਲ ਸੋਲਿਊਸ਼ਨ ਬਣਦਾ ਜਾਏਗਾ। ਹਰ ਇੱਕ ਕਿਣਕੇ ਮਗਰੋਂ ਉਸ ਘੋਲ ਦੀ ਰੰਗਤ, ਬਦਬੋ, ਖੁਸ਼ਬੋ, ਸਵਾਦ, ਉਸਦੀ ਕੰਪੋਜੀਸ਼ਨ ਖਿਨ ਖਿਨ ਬਦਲਦੇ ਜਾਣਗੇ। ਜੇ ਉਸ ਘੋਲ ਨੂੰ ਨਵੇਂ ਭਾਂਡੇ ਵਿੱਚ ਬਦਲ ਦਈਏ ਤਾਂ ਉਸ ਨਵੇਂ ਭਾਂਡੇ ਵਿੱਚ ਉਹੀ ਪੁਰਾਣਾ ਘੋਲ ਹੀ ਹੋਵੇਗਾ, ਸਿਰਫ ਭਾਂਡਾ ਹੀ ਬਦਲਿਆ ਜਾਵੇਗਾ। ਐਨ ਇਸੇ ਤਰ੍ਹਾਂ ਸਾਡੇ ਮਨ ਉੱਤੇ ਜੋ ਖਿਆਲਾਂ ਜਾਂ ਕਰਮਾਂ ਦਾ ਰਿਫਲੈਕਸ਼ਨ ਪੈਂਦਾ ਹੈ, ਅਸਰ ਪੈਂਦਾ ਹੈ, ਉਸੇ ਅਨੁਸਾਰ ਹੀ ਸਾਡੇ ਮਨ ਦੀ ਰੰਗਤ, ਮੈਲ, ਗਿਲਾਨੀ ਜਾਂ ਨਿਰਮਲਤਾ ਖਿਨ ਖਿਨ ਬਦਲਦੀ ਜਾਂਦੀ ਹੈ ਅਤੇ ਸਾਡੇ ਮਨ ਦਾ ਘੋਲ ਗਾੜਾ ਹੁੰਦਾ ਜਾਂਦਾ ਹੈ। ਮਨ ਦੇ ਇਸੇ ਗਾੜੇ ਘੋਲ ਨੂੰ, ਇਸ ਡੈਂਸ ਸੋਲਿਊਸ਼ਨ ਨੂੰ ਹੀ ਸੁਭਾਅ ਜਾਂ ਆਚਰਨ, ਕਰੈਕਟਰ ਕਿਹਾ ਜਾਂਦਾ ਹੈ। ਮਨ ਦਾ ਇਹ ਮਿਲਗੋਬਾ ਜਾਂ ਘੋਲੂਆ ਹੀ ਸਾਡਾ ਅੰਤਿਸ਼ਕਰਨ ਕਹਾਉਂਦਾ ਹੈ, ਜਿਸ ਅਨੁਸਾਰ ਅਸੀਂ ਸੋਚਦੇ, ਚਿਤਵਦੇ ਅਤੇ ਕਰਮ ਕਰਦੇ ਹਾਂ। ਇਸੇ ਅੰਤਿਸ਼ਕਰਨ ਦੀ ਰੰਗਤ ਅਨੁਸਾਰ ਹੀ ਸਾਡੇ ਪੂਰਬ ਕਰਮ ਜਾਂ ਭਾਗ, ਫੇਟ ਐਂਡ ਡੈਸਟਨੀ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮਾਥੈ, ਐਸੇ ਪੂਰਬ ਕਰਮ ਜਾਂ ਧੁਰ ਭਾਗ ਅਨੁਸਾਰ ਹੀ ਸਾਨੂੰ ਦੁੱਖ ਸੁੱਖ ਭੋਗਣੇ ਪੈਂਦੇ ਹਨ। ਜਦੋਂ ਸਾਡੀ ਮੌਤ ਹੋ ਜਾਂਦੀ ਹੈ ਤਾਂ ਸਾਨੂੰ ਨਵਾਂ ਸਰੀਰ ਮਿਲਦਾ ਹੈ, ਪਰ ਸਾਡੇ ਅੰਦਰ ਉਹੀ ਪੁਰਾਣਾ ਅੰਤਸ਼ਕਰਨ ਪ੍ਰਵੇਸ਼ ਹੋ ਜਾਂਦਾ ਹੈ। ਸਿਰਫ ਭਾਂਡਾ ਜਾਂ ਸਰੀਰ ਹੀ ਬਦਲਦਾ ਹੈ ਅਤੇ ਅਸੀਂ ਪੁਰਾਣੇ ਅੰਤਸ਼ਕਰਨ ਅਨੁਸਾਰ ਹੀ ਫਿਰ ਪੁੱਠਾ ਚਰਖਾ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਸਾਡੀ ਅਗਿਆਨਤਾ ਜਾਂ ਅਣਗਹਿਲੀ ਇਤਨੀ ਤੀਬਰ ਹੋ ਗਈ ਹੈ ਕਿ ਅਸੀਂ ਖੁਦ ਇਸ ਗਿਲਾਨੀ ਦਾ ਹੀ ਸਰੂਪ ਬਣ ਗਏ ਹਾਂ। ਸਾਡੇ ਹਰ ਖਿਆਲ, ਕਰਮ ਅਤੇ ਜੀਵਨ ਦੇ ਹਰ ਪੱਖ ਵਿੱਚ ਇਸ ਗਿਲਾਨੀ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ, ਜੋ ਸ਼ਰੇਆਮ ਖੁੱਲ੍ਹਮ ਖੁੱਲ੍ਹਾ ਪ੍ਰਗਟ ਹੋ ਰਿਹਾ ਹੈ। ਇਸ ਮਾਨਸਿਕ ਗਿਲਾਨੀ ਤੋਂ ਸੰਕੋਚ ਜਾਂ ਝਿਜਕ ਕਰਨ ਦੀ ਸਾਡੇ ਅੰਦਰ ਜ਼ਮੀਰ ਹੀ ਨਹੀਂ, ਕੌਨਸ਼ੀਅਸਨੈਸ ਹੀ ਨਹੀਂ। ਇਸ ਗਿਲਾਨੀ ਨਾਲ ਸਾਡੇ ਮਨ, ਬੁੱਧੀ, ਹਿਰਦਾ ਅਤੇ ਅੰਤਸ਼ਕਰਨ ਲੱਥਪੱਥ ਹੋਏ ਪਏ ਹਨ। ਇਸ ਲਈ ਨਿਰਮਲਤਾ ਅਤੇ ਮੈਲ, ਸੱਚ ਅਤੇ ਝੂਠ, ਜਾਇਜ਼ ਅਤੇ ਨਾਜਾਇਜ਼, ਸਦਾਚਾਰ ਅਤੇ ਭ੍ਰਿਸ਼ਟਾਚਾਰ ਦੇ ਵਿਚਕਾਰ ਨਿਰਣਾ ਕਰਨ ਤੋਂ ਅਸੀਂ ਅਸਮਰਥ ਹੋ ਗਏ ਹਾਂ। ਦੂਜੇ ਲਫਜ਼ਾਂ ਵਿੱਚ ਸਾਡੀ ਮਲੀਨ ਬੁੱਧੀ ਵਿੱਚ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ, ਡਿਸਕ੍ਰਿਮੀਨੇਸ਼ਨ ਦੀ ਸ਼ਕਤੀ ਨਹੀਂ ਰਹੀ। ਦੈਵੀ ਗੁਣਾਂ ਅਤੇ ਅਸੁਰੀ ਔਗੁਣਾਂ ਦੇ ਮਿਲਗੋਬੇ ਸੋਲਿਊਸ਼ਨ ਦੇ ਮਾਨਸਿਕ ਭਰਮ ਭੁਲੇਖਿਆਂ ਵਿੱਚ ਅਸੀਂ ਫਸੇ ਹੋਏ ਹਾਂ। ਇਸ ਤਰ੍ਹਾਂ ਅਸੀਂ ਝੂਠ, ਬੇਈਮਾਨੀ, ਖੁਦਗਰਜ਼ੀ, ਕਾਲਾ ਬਾਜ਼ਾਰੀ, ਨਾਜਾਇਜ਼ ਨੂੰ ਜਾਇਜ਼ ਕਰਾਰ ਦੇਣ ਲਈ ਸਿਰ ਤੋੜ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਵੀ ਭਲੇ ਭਲੇਰੇ, ਵੱਡੇ ਵਡੇਰੇ, ਸਦਾਚਾਰੀ ਅਤੇ ਧਰਮੀ ਹੋਣ ਦਾ ਦਾਅਵਾ ਕਰਦੇ ਹਾਂ ਅਤੇ ਆਪਣੀ ਸਫੈਦ ਪੋਸ਼ੀ ਕਾਇਮ ਰੱਖਣ ਲਈ ਟਕਵੰਜ ਰਚਦੇ ਹਾਂ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਇਨਸਾਨ ਦੇ ਪਿਛਲੇ ਸੰਸਕਾਰ ਅਤੇ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਅਨੁਸਾਰ ਸੁਭਾਅ ਅਤੇ ਆਚਰਨ ਬਣਦਾ ਹੈ। ਜੋ ਹਰ ਇੱਕ ਇਨਸਾਨ ਦਾ ਭਿੰਨ ਭਿੰਨ ਰੰਗਤ ਵਾਲਾ ਹੁੰਦਾ ਹੈ। ਇਸੇ ਡੂੰਘੇ ਸੰਸਕਾਰ ਅਤੇ ਆਚਰਨ ਦੇ ਅਸਰ ਹੇਠ ਸਾਡੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਜਾਂ ਹਵਾੜ ਬਣਦੀ ਹੈ। ਇਸ ਮਨ ਦੀ ਰੰਗਤ ਅਨੁਸਾਰ ਸਾਡੀ ਨਿਰਣਾ ਸ਼ਕਤੀ ਬਣਦੀ ਹੈ। ਇਸੇ ਤਰ੍ਹਾਂ ਸਾਡੀ ਆਤਮ ਜੋਤ ਦਾ ਪ੍ਰਕਾਸ਼ ਤਾਂ ਇੱਕੋ ਹੈ, ਪਰ ਇਸ ਜੋਤ ਉੱਤੇ ਮਨ ਦੀ ਰੰਗੀਨ ਐਨਕ ਅਨੁਸਾਰ ਸਾਨੂੰ ਹਰ ਇੱਕ ਚੀਜ਼ ਰੰਗੀਨ ਨਜ਼ਰ ਆਉਂਦੀ ਹੈ। ਇਹ ਮਨ ਦੀ ਰੰਗੀਨ ਐਨਕ ਹੀ ਸਾਡੀ ਆਪੋ ਆਪਣੀ ਨਿਰਣਾ ਸ਼ਕਤੀ ਹੈ। ਇਸੇ ਰੰਗੀਨ ਨਿਰਣਾ ਸ਼ਕਤੀ ਦੀ ਕਸਵੱਟੀ ਅਨੁਸਾਰ ਹੀ ਅਸੀਂ ਹਰ ਇੱਕ ਗੱਲ ਨੂੰ ਸੋਚਦੇ ਹਾਂ, ਪਰਖਦੇ ਹਾਂ, ਵਿਚਾਰਦੇ ਹਾਂ, ਘੋਖਦੇ ਹਾਂ, ਫੈਸਲੇ ਕਰਦੇ ਹਾਂ। ਇਹ ਨਿਰਣਾ ਸ਼ਕਤੀ ਦੀ ਕਸਵੱਟੀ ਸਾਡੀ ਰੰਗੀਨ ਅਤੇ ਮਲੀਨ ਬੁੱਧੀ ਅਤੇ ਅੰਤਸ਼ਕਰਨ ਉੱਤੇ ਆਧਾਰਿਤ ਹੈ। ਇਸ ਲਈ ਸਾਡੀ ਚਿਤਵਨੀ, ਸਾਡੇ ਖਿਆਲ, ਕਲਪਨਾਵਾਂ, ਵਲਵਲੇ, ਭਾਵਨਾਵਾਂ, ਨਿਸ਼ਚੇ, ਸਾਡੀ ਸ਼ਰਧਾ, ਫੈਸਲੇ, ਕਰਮ ਧਰਮ, ਸਾਡੀ ਜੀਵਨ ਸੇਧ ਸਭ ਰੰਗੀਨ, ਮਲੀਨ, ਅਪੂਰਨ ਅਤੇ ਗਲਤ ਹੋ ਸਕਦੇ ਹਨ। ਹਰ ਇੱਕ ਇਨਸਾਨ ਦੀ ਨਿਰਣਾ ਸ਼ਕਤੀ ਦੀ ਕਸਵੱਟੀ ਭਿੰਨ ਭਿੰਨ ਹੋਣ ਕਾਰਨ ਸਾਡੇ ਆਪਸ ਵਿੱਚ ਖਿਆਲਾਂ, ਵਿਚਾਰਾਂ, ਵਿਹਾਰ, ਵਪਾਰ, ਧਰਮ, ਧਾਰਮਿਕ ਨਿਸ਼ਚੇ, ਧਾਰਮਿਕ ਕਰਮ ਕਿਰਿਆ, ਧਾਰਮਿਕ ਮਰਿਆਦਾ, ਧਾਰਮਿਕ ਪਾਠ ਪੂਜਾ ਵਿੱਚ ਬੇਅੰਤ ਵਿਤਕਰੇ ਅਤੇ ਭਿੰਨ ਭੇਦ ਹਨ, ਜਿਸ ਦੀ ਵਜ੍ਹਾ ਨਾਲ ਧਰਮ ਦੇ ਨਾਂ ਉੱਤੇ ਤਸੁਬ, ਨਫ਼ਰਤ, ਵੈਰ ਵਿਰੋਧ, ਝਗੜੇ, ਲੜਾਈਆਂ ਹੋ ਰਹੀਆਂ ਹਨ ਅਤੇ ਅਸਹਿ ਅਤੇ ਅਕਹਿ ਪਾਪ ਅਤੇ ਜ਼ੁਲਮ ਕਮਾਏ ਜਾ ਰਹੇ ਹਨ। ਹਾਲਾਂਕਿ ਸਾਡਾ ਸਾਰਿਆਂ ਦਾ ਰੱਬ ਇੱਕ ਹੈ, ਜੋਤ ਇੱਕ ਹੈ, ਜੋਤ ਪ੍ਰਕਾਸ਼ ਇੱਕ ਹੈ, ਆਤਮਿਕ ਕੇਂਦਰ ਇੱਕ ਹੈ, ਆਤਮ ਸੇਧ ਇੱਕ ਹੈ, ਜੀਵਨ ਰੌਂ ਇੱਕ ਹੈ, ਜੀਵਨ ਇੱਕ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਮਾਟੀ ਏਕ ਸਗਲ ਸੰਸਾਰਾ, ਬਹੁਬਿਧ ਭਾਂਡੇ ਘੜੇ ਕੁਮਾਰਾ। ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕੁਛ ਹੋਈ, ਕਰਤਾ ਕਰੀਮ ਸੋਈ, ਰਾਜਕ ਰਹੀਮ ਉਹੀ, ਦੂਸਰੋ ਨਾ ਭੇਦ ਕੋਈ, ਭੂਲ ਭਰਮ ਮਾਨਭੋ, ਏਕ ਹੀ ਸੇਵ ਸਭ ਹੀ ਕੋ, ਗੁਰਦੇਵ ਏਕ, ਏਕ ਹੀ ਸਰੂਪ ਸਵੈ, ਏਕੈ ਜੋਤ ਜਾਨਬੋ। ਨਿਰਣਾ ਸ਼ਕਤੀ ਦੀ ਕਸਵੱਟੀ ਹਰ ਇੱਕ ਇਨਸਾਨ ਨੇ ਆਪਣੀ ਮਾਨਸਿਕ ਰੰਗਤ ਅਨੁਸਾਰ ਆਪ ਬਣਾਈ ਹੋਈ ਹੈ, ਪਰ ਸਾਨੂੰ ਇਹ ਸੋਝੀ ਨਹੀਂ ਕਿ ਜਿਸ ਕਸਵੱਟੀ ਨਾਲ ਅਸੀਂ ਆਪਣੇ ਆਪ ਅਤੇ ਦੂਜਿਆਂ ਨੂੰ ਪਰਖਦੇ ਹਾਂ ਉਹ ਆਪਣੇ ਮਲੀਨ ਮਨ ਦੀ ਰੰਗਤ ਅਨੁਸਾਰ ਅਸੀਂ ਆਪ ਹੀ ਘੜੀ ਹੋਈ ਹੈ, ਜੋ ਬਦਲਦੀ ਰਹਿੰਦੀ ਹੈ ਅਤੇ ਅਧੂਰੀ ਅਤੇ ਗਲਤ ਹੋ ਸਕਦੀ ਹੈ। ਭਾਵੇਂ ਅਸੀਂ ਆਪਣੀ ਅੰਦਰਲੀ ਇਸ ਮਾਨਸਿਕ ਗਿਲਾਨੀ ਨੂੰ ਜਾਣੀਏ ਜਾਂ ਨਾ, ਮਹਿਸੂਸ ਕਰੀਏ ਜਾਂ ਨਾ, ਮੰਨੀਏ ਜਾਂ ਨਾ, ਇਕਬਾਲ ਕਰੀਏ ਜਾਂ ਨਾ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿੰਨਾ ਚਿਰ ਸਾਡੇ ਖਿਆਲਾਂ, ਵਿਚਾਰਾਂ, ਹਿਰਦਿਆਂ ਅਤੇ ਅੰਤਸ਼ਕਰਨ ਵਿੱਚ ਦੂਜਾ ਭਾਵ ਹੈ, ਈਰਖਾ ਦਵੈਤ ਹੈ, ਨਫ਼ਰਤ, ਤਵਸੁਬ, ਵੈਰ ਵਿਰੋਧ, ਰੋਸੇ ਗਿਲੇ, ਸਾੜਾ, ਕੁਲਝਣਾ, ਬਦਲੇ ਦੀ ਭਾਵਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੀ ਮਾੜੀ ਜਿਹੀ ਵੀ ਝਲਕ ਜਾਂ ਰੰਗਤ ਹੈ, ਉਹਨਾਂ ਚਿਰ ਸਾਡਾ ਮਨ ਮੈਲਾ ਹੀ ਹੈ, ਕਿਉਂਕਿ ਇਹ ਨੀਵੇਂ ਅਸੁਰੀ ਔਗੁਣ ਹੀ ਸਾਡੇ ਮਨ ਦੀ ਮਲੀਨਤਾ ਦੇ ਪ੍ਰਤੀਕ ਅਤੇ ਪ੍ਰਗਟਾਵਾ ਹਨ, ਸਿਮਟਮਸ ਹਨ। ਇਹਨਾਂ ਨੀਵੀਆਂ ਭਾਵਨਾਵਾਂ ਦੇ ਫੁਰਨਿਆਂ ਦੀ ਛੋਹ ਨਾਲ ਹੀ ਮਨ ਮਲੀਨ ਹੋ ਜਾਂਦਾ ਹੈ। ਇਹੋ ਹੀ ਸਾਡੇ ਮਨ ਦੀ ਮਲੀਨਤਾ ਦੀਆਂ ਪ੍ਰਗਟ ਇਲਾਮਤਾਂ ਹਨ। ਸਾਡੇ ਫੁਰਨੇ ਜਾਂ ਖਿਆਲ ਤਿੰਨ ਕਿਸਮਾਂ ਦੇ ਹੁੰਦੇ ਹਨ। ਪਹਿਲੇ ਉੱਤਮ ਖਿਆਲ, ਸਬਲਾਈਮ ਥੋਟਸ, ਜਿਨ੍ਹਾਂ ਨਾਲ ਮਨ ਸਾਫ਼ ਹੁੰਦਾ ਹੈ। ਦੂਸਰਾ ਮੱਧਮ ਖਿਆਲ, ਨਿਊਟਰਲ, ਜਿਹੜੇ ਨਿਰਦੋਖ ਅਤੇ ਅਸਰਹੀਨ ਹਨ। ਤੀਸਰਾ ਨੀਵੇਂ ਖਿਆਲ, ਜਿਨ੍ਹਾਂ ਨਾਲ ਮਨ ਮਲੀਨ ਹੁੰਦਾ ਹੈ। ਹੁਣ ਆਪਾਂ ਆਪੋ ਆਪਣੇ ਹਿਰਦਿਆਂ ਵਿੱਚ ਝਾਤ ਮਾਰ ਕੇ ਦਿਆਨਤਦਾਰੀ ਨਾਲ ਪਰਖ ਕਰਨੀ ਹੈ ਕਿ ਸਾਡੇ ਮਨ ਵਿੱਚ ਕਿਸ ਕਿਸਮ ਦੇ ਫੁਰਨੇ ਉਪਜਦੇ ਹਨ ਅਤੇ ਉਹਨਾਂ ਦਾ ਸਾਡੇ ਮਨ ਉੱਤੇ ਕੀ ਅਸਰ ਹੁੰਦਾ ਹੈ। ਇਸ ਨਿਰਣੇ ਤੋਂ ਬਗੈਰ ਸਾਡੇ ਮਨ ਦੀ ਸੋਚ ਸੁਧਾਈ ਨਹੀਂ ਹੋ ਸਕਦੀ ਅਤੇ ਸਹੀ ਜੀਵਨ ਸੇਧ ਦੀ ਚੋਣ ਨਹੀਂ ਹੋ ਸਕਦੀ। ਜੀਵਨ ਸੇਧ ਦੀ ਚੋਣ ਹੀ ਸਾਡੀ ਜ਼ਰੂਰੀ ਲੋੜ ਹੈ ਅਤੇ ਮੁੱਖ ਫਰਜ਼ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਸਰੀਰਕ ਕੋੜ ਅਤੇ ਤਪੇਦਿਕ ਦੀਆਂ ਮੂਲਕ ਬਿਮਾਰੀਆਂ ਸਰੀਰ ਨੂੰ ਘੁਣ ਵਾਂਗ ਸਹਿਜੇ ਸਹਿਜੇ ਤਬਾਹ ਕਰਦੀਆਂ ਹਨ। ਇਹਨਾਂ ਸਰੀਰਕ ਰੋਗਾਂ ਤੋਂ ਤਾਂ ਮੌਤ ਤੋਂ ਬਾਅਦ ਛੁਟਕਾਰਾ ਹੋ ਜਾਂਦਾ ਹੈ, ਪਰ ਸਾਡੇ ਮਾਨਸਿਕ ਰੋਗ ਕਿਹੜੇ? ਵੈਰ ਵਿਰੋਧ, ਈਰਖਾ, ਸਾੜਾ, ਬਦਲਾ, ਘਿਰਨਾ, ਐਲਰਜੀ, ਇਹ ਤਾਂ ਸਾਡੀ ਮੌਤ ਤੋਂ ਮਗਰੋਂ ਵੀ ਜੀਵ ਦੇ ਨਾਲ ਚਿੰਬੜੇ ਰਹਿੰਦੇ ਹਨ ਅਤੇ ਅਗਲੇ ਜਨਮਾਂ ਵਿੱਚ ਹੋਰ ਦੀਰਘ ਅਤੇ ਖਤਰਨਾਕ ਹੋ ਜਾਂਦੇ ਹਨ। ਇਸ ਤਰ੍ਹਾਂ ਜੀਵਨ ਦੀਆਂ ਦੀਰਘ ਅਤੇ ਖਤਰਨਾਕ ਮਾਨਸਿਕ ਬਿਮਾਰੀਆਂ ਦਾ ਵਿਸ਼ਸ ਸਰਕਲ, ਇਹਨਾਂ ਦਾ ਚੱਕਰ ਜਾਂ ਗੇੜ ਚੱਲਦਾ ਹੀ ਰਹਿੰਦਾ ਹੈ, ਜਿਸ ਦੇ ਖਤਰਨਾਕ ਨਤੀਜਿਆਂ ਤੋਂ ਅਸੀਂ ਬਿਲਕੁਲ ਅਣਜਾਣ, ਬੇਖਬਰ, ਬੇਪਰਵਾਹ, ਬੇਫਿਕਰ, ਅਵੇਸਲੇ ਹੋ ਕੇ ਨਰਕਮਈ ਜੀਵਨ ਬਣਾ ਰਹੇ ਹਾਂ। ਇੱਥੇ ਹੀ ਬਸ ਨਹੀਂ, ਸਰੀਰਕ ਛੂਤ ਦੀਆਂ ਬਿਮਾਰੀਆਂ ਦੀ ਤਰ੍ਹਾਂ ਸਾਡੀਆਂ ਮਾਨਸਿਕ ਬਿਮਾਰੀਆਂ ਵੀ ਮਾਨਸਿਕ ਕਿਰਨਾਂ ਦੁਆਰਾ ਸਾਰੇ ਪੁਲਾੜ ਵਿੱਚ ਫੈਲ ਕੇ ਬ੍ਰਹਿਮੰਡ ਦੇ ਹੋਰਨਾਂ ਮਨਾਂ ਉੱਤੇ ਵੀ ਅਸਰ ਪਾਉਂਦੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਹੋ ਜਿਹੀ ਮਾਨਸਿਕ ਤਪੇਦਿਕ ਵਾਲੇ ਅਤਿਅੰਤ ਦੁਖਦਾਈ ਨਰਕਮਈ ਜੀਵਨ ਭੋਗਦੇ ਹੋਇਆਂ ਹਾਏ ਬੂ ਅਤੇ ਕੁਰਲਾਹਟ ਕਰਦੇ ਹੋਏ ਵੀ ਇਹਨਾਂ ਦੇ ਸਹੀ ਇਲਾਜ ਵੱਲ ਅਸੀਂ ਉੱਕਾ ਹੀ ਧਿਆਨ ਨਹੀਂ ਦਿੰਦੇ। ਭਾਵੇਂ ਸਾਰੀਆਂ ਧਰਮ ਗ੍ਰੰਥਾਂ ਵਿੱਚ ਇਹਨਾਂ ਮਾਨਸਿਕ ਰੋਗਾਂ ਦੇ ਸੌਖੇ ਅਤੇ ਅਕਸੀਰ ਇਲਾਜ ਦੱਸੇ ਗਏ ਹਨ। ਸਾਡੇ ਮਨ ਵਿੱਚ ਜੋ ਵੀ ਫੁਰਨੇ ਜਾਂ ਖਿਆਲ ਉਪਜਦੇ ਹਨ, ਉਹਨਾਂ ਦੀ ਛੋਹ ਨਾਲ ਸਾਡੇ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ ਅਤੇ ਰੰਗਤ ਚੜ ਜਾਂਦੀ ਹੈ। ਇਹ ਰੰਗਤ ਜਾਂ ਮੈਲ ਉਹਨਾਂ ਖਿਆਲਾਂ ਦੇ ਦੁਹਰਾਉਣ ਨਾਲ ਗੂੜੀ ਹੁੰਦੀ ਜਾਂਦੀ ਹੈ ਅਤੇ ਅਭਿਆਸ ਜਾਂ ਘੋਟਣ ਨਾਲ, ਪ੍ਰੈਕਟਿਸ ਨਾਲ ਰੁਚੀ ਬਣ ਜਾਂਦੀ ਹੈ। ਇਹਨਾਂ ਨੀਵੀਆਂ ਰੁਚੀਆਂ ਤੋਂ ਖਹਿੜਾ ਛੁਡਾਉਣਾ ਅਤਿਅੰਤ ਕਠਿਨ ਹੈ। ਇਹ ਰੁਚੀਆਂ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਵਿੱਚ ਧੱਸ ਵੱਸ ਕੇ ਰਸ ਜਾਂਦੀਆਂ ਹਨ। ਇਹਨਾਂ ਨੀਵੀਆਂ ਰੁਚੀਆਂ ਵਿੱਚੋਂ ਜੋ ਘਿਰਨਾ ਦੀ ਹਵਾੜ ਨਿਕਲਦੀ ਹੈ, ਉਸਨੂੰ ਐਲਰਜੀ ਕਿਹਾ ਜਾਂਦਾ ਹੈ। ਜੇਕਰ ਕਿਸੇ ਨਾਲ ਸਾਨੂੰ ਇਸ ਤਰ੍ਹਾਂ ਦੀ ਨਫ਼ਰਤ ਜਾਂ ਐਲਰਜੀ ਹੋਵੇ ਤਾਂ ਸਪੱਸ਼ਟ ਹੈ ਕਿ ਸਾਡਾ ਮਨ ਅਤਿਅੰਤ ਮਲੀਨ ਅਤੇ ਮਨੋਰ ਹੋ ਚੁੱਕਿਆ ਹੈ, ਜਿਸ ਦੇ ਸਿਰਫ ਯਾਦ ਆਉਣ ਨਾਲ ਹੀ ਸਾਨੂੰ ਸਨ ਕੱਪੜੀ ਅੱਗ ਲੱਗ ਜਾਂਦੀ ਹੈ ਅਤੇ ਸਾਡਾ ਮਨ ਸੜ ਬਲ ਕੇ ਹੋਰ ਮਨੋਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਪਿਛਲੇ ਜਨਮਾਂ ਦੇ ਚੰਗੇ ਕਰਮ ਧਰਮ ਅਤੇ ਭਗਤੀ ਭਾਵ ਵੀ ਨਸ਼ਟ ਹੋ ਜਾਂਦੇ ਹਨ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹੇ ਮਨੂਰ, ਔਗੁਣ ਫਿਰ ਲਾਗੂ ਪਏ, ਕੂਰ ਵਜਾਵੇ ਤੂਰ। ਸੋ ਅੰਤ ਵਿੱਚ ਗੁਰਮੁਖ ਪਿਆਰੇ ਸਾਨੂੰ ਇੱਕ ਬਿਓਰਾ ਦਿੰਦੇ ਹਨ, ਮਨ ਦੇ ਉੱਤਮ ਜਾਂ ਮਲੀਨ ਹੋਣ ਦੀਆਂ ਕੁਝ ਨਿਸ਼ਾਨੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਇੱਕ ਪਾਸੇ ਹੈ ਉੱਤਮ ਮਨ, ਦੂਜੇ ਪਾਸੇ ਮਲੀਨ ਮਨ। ਉੱਤਮ ਮਨ ਵਿੱਚ ਸਤਸੰਗ ਦਾ ਪਿਆਰ ਹੈ, ਨਾਮ ਸਿਮਰਨ ਹੈ, ਗੁਰਬਾਣੀ ਨਾਲ ਪਿਆਰ ਹੈ, ਸੇਵਾ ਕਰਨ ਦਾ ਚਾਅ ਹੈ, ਆਤਮ ਗਿਆਨ ਹੈ। ਮਲੀਨ ਮਨ ਵਿੱਚ ਕੁਸੰਗਤ ਦੀ ਪ੍ਰੇਰਣਾ ਹੈ, ਮੋਹ ਮਾਇਆ ਦਾ ਅਭਿਆਸ ਹੈ, ਸਿਨੇਮਾ, ਟੀਵੀ ਅਤੇ ਨੋਵਲਾਂ ਵਿੱਚ ਖੱਚਤ ਹੈ, ਸੇਵਾ ਕਰਾਉਣ ਦੀ ਰੁਚੀ ਹੈ ਅਤੇ ਮਾਇਕੀ ਭਰਮ ਭੁਲੇਖੇ ਹਨ। ਉੱਤਮ ਮਨ ਵਿੱਚ ਏਕਤਾ, ਇੱਕ ਓਂਕਾਰ, ਰੱਬ ਦੀ ਯਾਦ, ਰੱਬ ਦੀ ਸ਼ਰਧਾ ਭਾਵਨੀ, ਰੱਬੀ ਹੁਕਮ, ਰੱਬੀ ਭਾਣਾ, ਪਿਆਰ, ਮਿਲ ਵਰਤਨ, ਸਗਲ ਸੰਗ ਹਮਕੋ ਬਣ ਆਈ ਹੈ। ਦੂਜੇ ਪਾਸੇ ਮਲੀਨ ਮਨ ਵਿੱਚ ਦੂਜਾ ਭਾਵ ਹੈ, ਇਹ ਮਾਇਆ ਵਿੱਚ ਗਲਤਾਨ ਹੈ, ਰੱਬ ਦੀ ਹੋਂਦ 'ਤੇ ਸ਼ੱਕ ਜਾਂ ਅਸ਼ਰਧਾ ਕਰਦਾ ਹੈ, ਆਪਣੀਆਂ ਸਿਆਣਪਾਂ ਹਨ, ਆਪਣੀਆਂ ਉੱਕੀਆਂ ਜੁੱਕੀਆਂ ਹਨ, ਘਿਰਨਾ ਹੈ, ਵੈਰ ਵਿਰੋਧ ਹੈ, ਤਾਤ ਪਰਾਈ ਹੈ। ਉੱਤਮ ਮਨ ਪਰ ਸਵਾਰਥੀ ਹੈ, ਇਸ ਵਿੱਚ ਦਇਆ, ਖਿਮਾ, ਨਿਮਰਤਾ ਅਤੇ ਸੰਤੋਖ ਹੈ। ਮਲੀਨ ਮਨ ਵਿੱਚ ਤਾਤ ਪਰਾਈ ਹੈ, ਇਹ ਨਿੱਜ ਸਵਾਰਥੀ ਹੈ, ਇਹ ਨਿਰਦਈ ਹੈ, ਬਦਲਾ ਹੈ, ਹੰਗਤਾ ਹੈ, ਤ੍ਰਿਸ਼ਨਾ ਹੈ। ਉੱਤਮ ਮਨ ਅਚਿੰਤ ਹੈ, ਨਿਰਦਾਵੇ ਹੈ, ਅਲਿਪਤ ਹੈ, ਹੱਥੋਂ ਦੇ ਕੇ ਭਲਾ ਮਨਾਵੇ ਹੈ। ਮਲੀਨ ਮਨ ਵਿੱਚ ਚਿੰਤਾ ਚਿਖਾ ਹੈ, ਇਹ ਦਾਵੇ ਦਾਜਨ ਹੈ, ਇਸ ਵਿੱਚ ਮੋਹ ਹੈ, ਖੋ ਕੇ ਲੈ ਕੇ ਭਲਾ ਮਨਾਵੇ ਹੈ। ਉੱਤਮ ਮਨ ਵਿੱਚ ਸੱਚ ਦਾ ਵਰਤਾਰਾ ਹੈ, ਆਤਮਿਕ ਜੀਵਨ ਹੈ ਅਤੇ ਗੁਰਮੁਖ ਹੈ। ਦੂਜੇ ਪਾਸੇ ਮਲੀਨ ਮਨ ਵਿੱਚ ਝੂਠ ਦਾ ਬੋਲਬਾਲਾ ਹੈ, ਮਾਇਕੀ ਜੀਵਨ ਹੈ ਅਤੇ ਮਨਮੁਖ ਹੈ। ਸੋ ਆਪਾਂ ਹੁਣ ਦਿਆਨਤਦਾਰੀ ਨਾਲ ਚਾਤ ਮਾਰ ਕੇ ਦੇਖਣਾ ਹੈ ਕਿ ਸਾਡੇ ਮਨ ਵਿੱਚ ਸਾਡਾ ਮਨ ਕਿਹੋ ਜਿਹਾ ਹੈ ਅਤੇ ਇਸ ਉੱਤੇ ਸਾਡੇ ਖਿਆਲਾਂ ਜਾਂ ਕਰਮਾਂ ਦਾ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ 36, ਸੋ ਕਿਛ ਕਰ ਜਿਤ ਮੈਲ ਨਾ ਲੱਗੇ ਭਾਗ ਦੂਜਾ। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ, ਸਾਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ 132 ਗੁਰਬਾਣੀ ਵਿਚਾਰ ਦੇ ਅਨੁਭਵੀ ਲੇਖ ਲਿਖੇ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।